पवित्र बाणी धन गुरु गोबिंद सिंह जी महाराज जी की उच्चारण कीती हुई है। इस शब्द विच गुरु गोबिंद सिंह जी महाराज उस अकाल पुरख की वड्याई करके उसनू आख रहे ने कि हे अकाल पुरख, तुम हो सब राजन के राजा, आपे आप गरीब निवाजा। सात संगत, जिथे गुरु गोबिंद सिंह जी महाराज उस अकाल पुरख नू आख रहे ने कि तुम हो सब राजन के राजा, उथे भाई नंद लाल जी ने भी गुरु महाराज जी नू अपनिया गजलां राही आख्या सी, शाही शहन शाह गुरु गोबिंद सिंह, बादशाह दरवेश गुरु गोबिंद सिंह ते सत संगियो। वाकया ही गुरु गोबिंद सिंह जी महाराज विच ये सारियां खूबियां मौजूद सन। गुरु गोबिंद सिंह जी महाराज वाकया ही राजियां दे राजे अति शहन शाहां दे शहन शाह कहाउंदे सन। उन्हां प्रति सिख सेवकां विच बड़ी ही श्रद्धा भावना सी, जिस दियां अनेकां ही मिसालां इतिहास विच आउंदियां ने। सतसंगियो, एक ऐसी ही मिसाल आउंदी है जदों धन गुरु गोबिंद सिंह जी महाराज ने मालवे दे इलाके साबो की तलवंडी दे बाहर जा डेरा लाया सी। इत्थों दे चौधरी डल्ले ने जद सुनिया तां वो अपने शस्त्रधारी 400 सूरमियां नू नाल लै के गुरु जी दे हाजिर होया अते भेटा रख के मत्था टेकिया। सात संगत, कुशल आनंद पुछ के उपरंत साहिबजादियां दा अफसोस करके डल्ले ने बेनती कीती कि अपना डेरा मेरे पास पिंड विच लै चलो। तां गुरु जी आखन लगे, जद पिछली वहीर आ जावेगी तां असी संध्या समय पिंड आ जावांगे। ते सात संगत, डल्ला भी अपने आदमियां सहित उथे गुरु जी पास बैठ गया। हाथ जोड़ के आखन लगा, गुरु जी, दुष्ट तुरकां ने तुहाडे नाल बड़ा कपट कीता है, किथे ओ मुल्क दा बादशाह ते किथे तुहाडे पास गिनती दे थोड़े जे योधे। जंग दे भारी धंदे तुहानू पै गए ने, चारे साहबजादे शहीद हो गए, तुहाडे ते बहुत बिपता आई है। चौं पासियां तों आनंदपुर वैरियां ने घेर लिया, जदों तुहाडे उत्ते अजिहे कष्ट दे समय आए तां आप जी ने मैनू क्यों ना याद कीता। मैं अपने योधे लै के आप जी पास पहुँचदा अते आप जी उत्ते इतने कष्ट ना पैण देंदा। तां सतसंगियो, डल्ले तों इस तरह दियां हमदर्दी दियां गल्लां सुन के गुरु जी ने कहा, डल्ला चौधरी, जो बीत गई सो बीत गई, हुण उस समा यतन कीतिया भी हाथ नहीं आ सकता। जंग विच मरना मारना हुंदा ही है, उस वास्ते पछतावा नहीं करना चाहिदा। तां डल्ला आखन लगा, गुरु जी, ਜੋ ਕੁਝ ਤੁਸਾਂ ਫਰਮਾਇਆ ਹੈ ਉਹ ਠੀਕ ਹੈ, ਪਰ ਅਸੀਂ ਤੁਹਾਡੇ ਦਾਸ ਹਾਂ। ਮੈਨੂੰ ਜੇ ਤੁਸੀਂ ਹੁਕਮ ਭੇਜਦੇ ਤਾਂ ਮੈਂ ਆਪਣੇ ਸਾਰੇ ਯੋਧੇ ਲੈ ਕੇ ਪੁੱਜ ਜਾਂਦਾ ਅਤੇ ਵੈਰੀਆਂ ਦੇ ਆਹੂ ਲਾ ਦਿੰਦਾ। ਤਾਂ ਸਾਧ ਸੰਗਤ, ਗੁਰੂ ਜੀ ਨੇ ਫਿਰ ਡੱਲੇ ਨੂੰ ਇਹੀ ਆਖਿਆ ਕਿ ਬੀਤ ਗਿਆ ਸਮਾਂ ਹੱਥ ਨਹੀਂ ਆਉਂਦਾ, ਹੋਣੀ ਹੋ ਕੇ ਹੀ ਰਹਿੰਦੀ ਹੈ। ਗੁਰੂ ਜੀ ਦੇ ਦੁਬਾਰਾ ਕਹਿਣ 'ਤੇ ਵੀ ਡੱਲਾ ਆਪਣੀ ਗੱਲ ਤੋਂ ਨਾ ਹਟਿਆ, ਆਪਣੀ ਬਹਾਦਰੀ ਅਤੇ ਵਡਿਆਈ ਦੀਆਂ ਗੱਲਾਂ ਕਰਦਾ ਰਿਹਾ। ਤਾਂ ਸਾਧ ਸੰਗਤ, ਉਸ ਸਮੇਂ ਹੀ ਲਾਹੌਰ ਤੋਂ ਕੁਝ ਕਾਰੀਗਰ ਬਹੁਤ ਵਧੀਆ ਕੀਮਤੀ ਬੰਦੂਕਾਂ ਲੈ ਕੇ ਗੁਰੂ ਜੀ ਪਾਸ ਆ ਗਏ। ਤਾਂ ਗੁਰੂ ਜੀ ਨੇ ਉਹਨਾਂ ਬੰਦੂਕਾਂ ਨੂੰ ਹੱਥ ਵਿੱਚ ਫੜ ਕੇ ਵੇਖਿਆ ਅਤੇ ਡੱਲੇ ਨੂੰ ਆਖਣ ਲੱਗੇ, ਹੇ ਡੱਲਿਆ, ਆਪਣੇ ਦੋ ਆਦਮੀ ਦੇ ਜੋ ਸਾਡੇ ਨਿਸ਼ਾਨੇ ਦੇ ਅੱਗੇ ਖੜ੍ਹੇ ਹੋਣ, ਅਸਾਂ ਇਸ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਤਾਂ ਸਤਸੰਗਿਓ, ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰੇ ਹੈਰਾਨ ਹੋ ਗਏ ਕਿ ਗੁਰੂ ਜੀ ਨੇ ਇਹ ਆਦਮੀਆਂ ਨੂੰ ਮਾਰਨ ਵਾਲੀ ਗੱਲ ਕੀ ਆਖ ਦਿੱਤੀ ਹੈ। ਡੱਲੇ ਦੇ ਆਦਮੀ ਜਿਹੜੇ ਉਸਨੇ ਇਕੱਠੇ ਕਰਕੇ ਲਿਆਂਦੇ ਹੋਏ ਸਨ, ਉਹ ਹੌਲੀ ਹੌਲੀ ਉੱਠ ਕੇ ਘਰਾਂ ਨੂੰ ਜਾਣ ਵਾਸਤੇ ਤਿਆਰ ਹੋ ਗਏ। ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਗੁਰੂ ਜੀ ਜ਼ਿੱਦੀ ਹਨ, ਜੋ ਮਨ ਵਿੱਚ ਆਵੇ ਉਹੀ ਕਰਦੇ ਹਨ। ਵੇਖੋ, ਬੰਦੂਕ ਪਰਖਣ ਵਾਸਤੇ ਆਦਮੀ ਨੂੰ ਮਾਰਨਾ ਚਾਹੁੰਦੇ ਹਨ, ਉਸ ਪਾਸ ਇਸ ਤਰ੍ਹਾਂ ਮਰਨ ਵਾਸਤੇ ਕਿਹੜਾ ਰਹੇਗਾ। ਇਹ ਗੱਲਾਂ ਕਰਦੇ ਹੋਏ ਡੱਲੇ ਦੇ ਅੱਧੇ ਕੁ ਆਦਮੀ ਆਪਣਾ ਆਪ ਬਚਾਉਣ ਵਾਸਤੇ ਅੱਖ ਬਚਾ ਕੇ ਖਿਸਕ ਗਏ ਅਤੇ ਦੂਸਰੇ ਅੱਧੇ ਵੀ ਡਰਨ ਲੱਗ ਪਏ ਕਿ ਕਿਤੇ ਡੱਲਾ ਸਾਨੂੰ ਹੀ ਨਿਸ਼ਾਨੇ ਅੱਗੇ ਖੜ੍ਹਾ ਹੋਣ ਵਾਸਤੇ ਨਾ ਆਖ ਦੇਵੇ। ਸਾਧ ਸੰਗਤ, ਡੱਲਾ ਜੋ ਬਹੁਤ ਗੱਲਾਂ ਮਾਰਦਾ ਸੀ, ਉਹ ਵੀ ਹੁਣ ਚੁੱਪ ਕਰਕੇ ਬੈਠਾ ਰਿਹਾ। ਸਤਿਗੁਰੂ ਜੀ ਬੰਦੂਕ ਹੱਥ ਵਿੱਚ ਫੜ ਕੇ ਉਸ ਨੂੰ ਨਿਸ਼ਾਨੇ ਉੱਤੇ ਕਰਕੇ ਵੇਖ ਕੇ ਅਤੇ ਕਦੀ ਪਲੀਤਾ ਖੋਲ ਕੇ ਉਸ ਵਿੱਚ ਗਜ ਫੇਰਦੇ ਅਤੇ ਇੱਧਰੋਂ ਉੱਧਰੋਂ ਕੁਝ ਸਮਾਂ ਵੇਖਣ ਉਪਰੰਤ ਡੱਲੇ ਵੱਲ ਵੇਖ ਕੇ ਆਖਣ ਲੱਗੇ, ਡੱਲੇ, ਆਪਣੇ ਦੋ ਆਦਮੀ ਛੇਤੀ ਅੱਗੇ ਖੜ੍ਹੇ ਕਰ, ਅਸੀਂ ਨਿਸ਼ਾਨਾ ਵੇਖੀਏ। ਪਰ ਡੱਲਾ ਨੀਵੀਂ ਧੌਣ ਕਰਕੇ ਚੁੱਪ ਰਿਹਾ। ਉਸ ਦੇ ਆਦਮੀ ਸਾਰੇ ਹੀ ਇੱਕ ਇੱਕ ਕਰਕੇ ਜਾ ਚੁੱਕੇ ਸਨ। ਤਾਂ ਸਾਧ ਸੰਗਤ, ਜਦ ਡੱਲੇ ਦੇ ਸਾਰੇ ਆਦਮੀ ਖਿਸਕ ਗਏ ਅਤੇ ਡੱਲਾ ਚੁੱਪ ਕਰਕੇ ਬੈਠਾ ਰਿਹਾ, ਤਾਂ ਗੁਰੂ ਜੀ ਨੇ ਉੱਧਰੋਂ ਧਿਆਨ ਹਟਾ ਕੇ ਦੋਨਾਲੀ ਬੰਦੂਕ ਚੁੱਕ ਕੇ ਉਸ ਵਿੱਚ ਦੋ ਗੋਲੀਆਂ ਪਾਈਆਂ ਅਤੇ ਗਜ ਨਾਲ ਠੋਕ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਇੱਕ ਸਿੱਖ ਨੂੰ ਆਖਿਆ ਕਿ ਉਹ ਜੋ ਦੋ ਰੰਗ ਰੇਟੇ ਪਿਓ ਪੁੱਤਰ ਦੂਰ ਬੈਠੇ ਹੋਏ ਹਨ, ਉਹਨਾਂ ਨੂੰ ਆਖੋ ਕਿ ਤੁਹਾਨੂੰ ਗੁਰੂ ਜੀ ਬੁਲਾ ਰਹੇ ਹਨ। ਉਹਨਾਂ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਤੁਹਾਡੇ 'ਤੇ ਪਰਖਣਾ ਹੈ, ਛੇਤੀ ਚੱਲੋ। ਤਾਂ ਗੁਰੂ ਪਿਆਰਿਓ, ਉਸ ਸਮੇਂ ਉਹ ਦੋਵੇਂ ਪਿਓ ਪੁੱਤਰ ਆਪਣੀਆਂ ਪੱਗਾਂ ਬੰਨ੍ਹ ਰਹੇ ਸਨ, ਜਦ ਸਿੱਖ ਨੇ ਉਹਨਾਂ ਨੂੰ ਗੁਰੂ ਜੀ ਦਾ ਸੁਨੇਹਾ ਦਿੱਤਾ ਤਾਂ ਉਹ ਉਸ ਤਰ੍ਹਾਂ ਪੱਗਾਂ ਬੰਨ੍ਹਦੇ ਹੋਏ ਹੀ ਵਾਹੋ ਦਾਹੀ ਗੁਰੂ ਜੀ ਪਾਸ ਆਣ ਖੜ੍ਹੇ ਹੋਏ। ਗੁਰੂ ਜੀ ਕਹਿਣ ਲੱਗੇ, ਅਸਾਂ ਤਾਂ ਤੁਹਾਡੇ ਦੋਹਾਂ ਵਿੱਚੋਂ ਇੱਕ ਨੂੰ ਸੱਦਿਆ ਹੈ, ਦੋਵੇਂ ਕਿਉਂ ਝਗੜ ਰਹੇ ਹੋ? ਪਿਤਾ ਨੇ ਕਿਹਾ ਕਿ ਗੁਰੂ ਜੀ, ਤੁਹਾਡੇ ਸਿੱਖ ਨੇ ਸਾਡਾ ਕਿਸੇ ਇੱਕ ਦਾ ਨਾਮ ਨਹੀਂ ਲਿਆ, ਇਸ ਕਰਕੇ ਮੈਂ ਤੁਹਾਡੇ ਨਿਸ਼ਾਨੇ ਅੱਗੇ ਖੜ੍ਹਾ ਹੋਣਾ ਚਾਹੁੰਦਾ ਹਾਂ, ਪਰ ਇਹ ਮੇਰਾ ਪੁੱਤਰ ਮੇਰੇ ਨਾਲ ਝਗੜਾ ਕਰਦਾ ਹੈ, कि मैं गुरु जी दे निशाने अगे खड़ा होवांगा। सो आप कृपा करो ते मेरे उत्ते ही निशाना बनो। पुत्तर ने पिता दी गल टोक के आख्या, गुरु जी तुसी मेरे उत्ते निशाना करके बंदूक दी परख करो। मैं दौड़ के तुहाडे पास पहला पुज गया सां, पर मेरा पिता दो कदम पिछों आया है। ता गुरु प्यारेओ, पिता पुत्तर दा निशाने अगे खड़े होण दा एक दूजे नालों वध के उत्साह वेख के गुरु जी ने डल्ले नू आख्या, वेख डल्लिया इन्हां बहादुरां वर्गे मौत तो ना डरन वाले जोधे साडे पास मौजूद हन, जेड़े साडे वास्ते मरन नू हर समय तैयार रहिंदे हन। तू अपने जोधे भी वेख ले हन कि ओ ता मौत तो डरदे कायर हो के खिसक गए हन। असी उन्हां नू मारन नहीं सां लगे, पर ओ ता मरन दियां गल्लां सुन के ही भज गए हन। ऐसे डरपोक तेरे जोधे रण विच बंदूकां ते तीरां दे वारां अगे कित्थे ठहर सकणगे। सगों आप भाजड़ पा के होरनां नू रण विचों भजा देणगे। साडे पास महाबली जोधे हन जिन्हां ने जंग विच लखां तुरक मार दित्ते हन। सात संगत, ये बचन सुन के डल्ले दा अहंकार दूर हो गया ते उसने हाथ जोड़ के कहा, गुरु जी तुहाडे बचन सत हन अते तुहाडे सिख धन हन। ते वाकई गुरु प्यारेओ, गुरु गोबिंद सिंह महाराज जी दे कौतक बादशाहां दे बादशाहां वर्गे सन। उस समय जिन्नी भी संगत उत्थे मौजूद सी वो सारी ही सतगुरां नूं नमस्कार कर रही सी अते गा रही सी,
तुम हो सब राजन के राजा आपे आप गरीब निवाजा।
तुम हो सब राजन के राजा आपे आप गरीब निवाजा। राजन के राजा आपे आप गरीब निवाजा।